ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਗੁਜਰੀ ਵਾਰ ਮਹਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹਲਾ ਪੰਜਵਾ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰਨਾਉ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰਨਾਉ, ਸਤਿਗੁਰ ਸੇਤੀ ਰੱਤਿਆ, ਦਰਗਾਹ ਪਾਈਐ ਠਾਉ, ਕਾਹੂ ਨਾਨਕ ਕਿਰਪਾ ਕਰੇ, ਜਿਸਨੋ ਇਹ ਵੱਥ ਦੇ, ਜਗ ਮਹਿ ਉੱਤਮ ਕਾਢੀਐ, ਵਿਰਲੇ ਕੇ ਮਹਲਾ ਪੰਜਵਾ, ਰੱਖੇ ਰੱਖਣ ਹਾਰ ਆਪ ਉਬਾਰਨਾ, ਗੁਰ ਕੀ ਪੈਰੀ ਪਾਏ ਕਾਜ ਸਵਾਰਨਾ, ਹੁਆ ਆਪ ਦਇਆਲ ਮਨੋ ਨਾ ਵਿਸਾਰਨ, ਸਾਧ ਜਨਾ ਕੈ ਸੰਗ ਭਵ ਜਲ ਤਾਰਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਨ, ਇਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ, ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰੀਐ, ਸੱਚ ਸੱਚਾ ਸੱਚ ਸੱਚ ਨਿਹਾਰੀਐ, ਕੂੜ ਨਾ ਜਾਪੈ ਕਿਛ ਤੇਰੀ ਧਾਰੀਐ, ਸਭ ਸੈ ਦੇ ਦਾਤਾਰ ਜੇਤ ਉਪਾਰੀਐ, ਇਕਤ ਸੂਤ ਪਰੋਏ ਜੋਤ ਸੰਜਾਰੀਐ, ਹੁਕਮੇ ਭਵ ਜਲ ਮੰਜ ਹੁਕਮੇ ਤਾਰੀਐ, ਪ੍ਰਭ ਜੀਓ ਤੁਧ ਧਿਆਏ ਸੋਏ, ਜਿਸ ਭਾਗ ਮਥਾਰੀਐ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀਐ ਪ੍ਰਭ ਜੀਓ ਤੁਧ ਤੇ ਆਏ ਸੋਏ ਜਿਸ ਭਾਗ ਮਥਾਰੀਐ ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਚਾਰ ਤਖਤ ਦੇ ਮਾਲਕ ਜੁਗੋ ਜੁਗ ਅਪਾਏ ਵਾਲੀਏ ਦੋ ਜਹਾਨ ਸ਼ਬਦ ਗੁਰੂ ਕਾਲਯੁਗੀ ਜੀਵਾਂ ਦੇ ਉਧਾਰ ਕਰਤਾ ਨਿਮਾਣਿਆਂ ਦੇ ਮਾਣ ਨਿਤਾਣਿਆਂ ਤੇ ਤਾਣ ਨੇਠਿਆਂ ਦੀ ਓਟ ਸੱਚੇ ਵਾਹਿਗੁਰੂ ਜੀ ਦੀ ਪਰਮ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਰੂਪੀ ਗੋਦ ਦੇ ਵਿੱਚ ਸਜ ਕੇ ਗੁਰਦੁਆਰਾ ਮੰਜੀ ਸਾਹਿਬ ਦੇ ਅਸਥਾਨ ਤੇ ਹਾਜ਼ਰੀਆਂ ਲਗਵਾਉਂਦਿਆਂ ਹੋਇਆਂ ਸਾਹਿਬਾਂ ਦੀਆਂ ਆਸੀਸਾਂ ਪ੍ਰਾਪਤ ਕਰ ਰਹੀ ਗੁਰੂ ਰੂਪ ਸਤਸੰਗ ਜੀਓ ਆਓ ਸ਼ਬਦ ਵਿਚਾਰ ਕਰੀਏ ਪ੍ਰਾਰੰਭ। ਪਰ ਸਭ ਤੋਂ ਪਹਿਲਾਂ ਤਨ ਦੇ ਨਾਲ ਨਾਲ ਮਨ ਦੀ ਹਾਜ਼ਰੀ ਲਗਵਾਈਏ ਗੁਰੂ ਕੇ ਸ਼ਬਦ ਚਰਨਾਂ ਤੇ ਕਰੀਏ ਨਮਸਕਾਰ ਤੇ ਰਸਨਾ ਪਵਿੱਤਰ ਕਰਦਿਆਂ ਗਜਬ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅੰਮ੍ਰਿਤ ਦੇ ਦਾਤੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਅੰਮ੍ਰਿਤ ਵਰਖਾ ਕੀਤੀ ਸਾਡੀ ਜ਼ਿੰਦਗੀ ਨੂੰ ਅੰਮ੍ਰਿਤਮਈ ਬਣਾਉਣ ਦੇ ਲਈ ਪਾਵਨ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 517 ਤੇ 18 517 and 18 ਤੇ ਸੁਸ਼ੋਭਿਤ ਹੈ। ਗੁਜਰੀ ਰਾਗ ਦੀ ਵਾਰ ਪੰਚਮ ਪਾਤਸ਼ਾਹ ਜੀ ਨੇ ਪ੍ਰਾਰੰਭ ਕਰਦਿਆਂ ਹੋਇਆਂ ਸਾਨੂੰ ਅਧਿਆਤਮਿਕ ਸੂਝ ਦਿੰਦਿਆਂ ਸਾਡਾ ਜੀਵਨ ਸਫਲ ਕਰਨ ਦੇ ਲਈ ਜੋ ਬਖਸ਼ਿਸ਼ਾਂ ਕੀਤੀਆਂ ਨੇ ਆਓ ਆਪਾਂ ਵਿਚਾਰਾਂ ਕਰੀਏ ਪ੍ਰਾਰੰਭ। ਸਮੁੱਚੇ ਹੁਕਮਨਾਮਾ ਜੋ ਕਿ ਵਾਰ ਦੀ ਸ਼ੁਰੂਆਤ ਕਰ ਰਿਹਾ ਏ ਵਾਰ ਅਸਲ ਦੇ ਵਿੱਚ ਜੋ ਮੂਲ ਰੂਪ ਹੈ ਉਹ ਪੌੜੀਆਂ ਦਾ ਹੋਇਆ ਕਰਦੀਆਂ ਹਨ। ਪੌੜੀਆਂ ਦੇ ਵਿੱਚ ਕੇਂਦਰੀ ਭਾਵ ਹੋਇਆ ਕਰਦਾ ਸ਼ਬਦ ਦਾ ਤੇ ਇਹ ਜੇ ਵਾਰ ਪੰਚਮ ਪਾਤਸ਼ਾਹ ਜੀ ਦੀ ਹੈ ਦੈਟ ਮੀਨਸ ਪੌੜੀਆਂ ਸਾਰੀਆਂ ਹੀ ਪੰਚਮ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਹਾਸਲ ਹੋਈਆਂ ਇਲਾਹੀ ਕਲਾਮ ਰੂਪ ਤੇ ਨਾਲ ਦੋ ਜੋ ਸਲੋਕ ਨੇ ਉਹ ਵੀ ਪੰਚਮ ਪਾਤਸ਼ਾਹ ਜੀ ਦੇ ਦੁਆਰਾ ਹੀ ਸਾਨੂੰ ਪ੍ਰਾਪਤ ਹੋਏ ਨੇ। ਕੇਂਦਰੀ ਭਾਵ ਵਜੋਂ ਸਾਹਿਬ ਜੀ ਸਾਨੂੰ ਇੱਕ ਗੱਲ ਸਮਝਾ ਰਹੇ ਨੇ ਹੈ ਤਾਂ ਕੁੱਲ ਮਿਲਾ ਕੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਸਿੱਖਇਜ਼ਮ ਦੇ ਫਾਊਂਡਰ ਸਤਿਗੁਰੂ ਨੇ ਵੱਡੇ ਪਿਤਾ ਜੀ ਨੇ ਜਦੋਂ ਗੁਰਬਾਣੀ ਦੀ ਆਮਦ ਪ੍ਰਾਰੰਭ ਹੋਈ ਸਾਡਾ ਕਲਯੁਗੀ ਜੀਵਾਂ ਦਾ ਉਧਾਰ ਕਰਨ ਹਿੱਤ ਤੇ ਸਭ ਤੋਂ ਪਹਿਲਾਂ ਅਗਰ ਕੋਈ ਅੱਖਰ ਆਇਆ ਤੇ ਉਹ ਕੀ ਹੈ ਭਲਾ ਇੱਕ ਓਅੰਕਾਰ। ਇੱਕ ਓਅੰਕਾਰ ਜਦੋਂ ਆਪਾਂ ਆਖਦੇ ਹਾਂ ਤਾਂ ਜੇ ਮੈਂ ਇਹ ਗੱਲ ਵੀ ਕਹਿ ਦੇਵਾਂ ਕਿ ਪੂਰਾ ਜਪਜੀ ਸਾਹਿਬ ਜੀ ਇੱਕ ਓਅੰਕਾਰ ਦੀ ਵਿਆਖਿਆ ਹੈ ਤੇ ਕੋਈ ਅਤਕਥਨ ਹੀ ਨਹੀਂ ਹੈ। ਜੇ ਇਹ ਵੀ ਮੈਂ ਵਚਨ ਕਰ ਦੇਵਾਂ ਕਿ ਸ੍ਰੀ ਸੁਖਮਨੀ ਸਾਹਿਬ ਆਸਾ ਜੀ ਦੀ ਵਾਰ ਜਾਂ ਹੋਰ ਬਾਣੀਆਂ एक ओंकार की ही व्याख्या कर दिया ने तां भी कोई अतकथने नहीं है तो जे मैं ये कह देव कि गुरु ग्रंथ साहिब जी महाराज का केंद्रीय भाव भी एक ओंकार है शुरुआत भी एक ओंकार है तो सारे की सारी पावन बाणी एक ओंकार की ही तो व्याख्या करती है। कुछ मेरे विद्वान वीर आख्या करते हैं कि जो आप एक ओंकार आखते हैं तो वाहगुरु जी के केवल तीन गुण प्रगट होंगे ने पर जे आप गहराई नाल अंतरमुखी होंदया होया चलिए एक ओंकार अंदर भी है एक ओंकार बाहर भी है एक ओंकार ही निरंकार है एक ओंकार ही संसार है एक ओंकार ही शरीर है एक ओंकार ही वाहिगुरु जी की जोत है। अज के शब्द के केंद्रीय भाव के विच जो मेरे साहब जी ने बचन फरमाए ने साहिब आखते ने कि वह अकाल पुरख वाहिगुरु है अदृष्ट इन्हों संसारी जा शरीरक अखियां दे नाल वो दिखाई नहीं दिंदा आम करके पर जे कोई साधना कर लैंदा कोई नाम बंदगी करदा है अभ्यास करदा है लिव जुड़ जांदी है वाहिगुरु जी दे चरणों दे विच ते फिर उस नूं दर्शन दीदार भी हो जांदे ने इन्हां अखियां दे नाल भी वेखदिया होया वो कह उठदा है मेरे साहिबा सब मैं जोत जोत है सोए तेरे तो बिना तो कोई होर है ही नहीं सारा दे विच तेरी ही निरंतर जोत वरत रही है। केंद्रीय पार दे विच मेरे साहब ने आखिया चाहे वह अकाल पुरख वाहगुरु अदृष्ट है पर वह सर्व व्यापक है वह संसार दे विच भी वसदा है क्योंकि यह जग सच्चे की है कोठड़ी सच्चे का विचवास वो इस तरह करके समाया होया है जिवें फूल दे विच सुगंधी हुंदी है जिस तरह दुध दे विच मक्खन छुपिया है जिवें लकड़ी दे विच अग्नि छुपी है इसी तरह ही तां सारे ही जीवां दे अंदर जिंद ते जान बन के ही समाया है वो अंदर भी है वो बाहर भी है पर सानू हर तरफ उसका नजारा दिस पवे इस लई अकाल पुरख वाहिगुरु जी ने अपनी अदृष्ट जोत दृष्ट मान सतगुरु जी दे विच रख दिती ते सतगुरु जी सानू रहनमाई बख्शदे ने ताकि असी अपनी जिंदगी नू सफल बना के वाहिगुरु जी दे दर ते सुरखरु हो निबड़िए। दरअसल जे शब्द की प्रारंभता करिए जो साहब जी ने सलोक महला पंजवा दे सरलेख अंदर शुरुआत की उतों विचार प्रारंभ करिए ते गल कुछ एवें समझ विच आउंदी है कि इंसानी जीवन दे तीन मुख अंग ने तीन मुख पहलू ने तीन मरहले ने एक है तन दूसरा है मन ते तीसरी है आत्मा। तन दिखाई देता है पर मन दिसदा नहीं ते ना ही आत्मा दिखाई देती है। जेड़ा दिखाई देने वाला तन है उसे दे विच ही मन रहिंदा है ते उसे दे विच ही आत्मा दा वासा पर तन चाहे देखो नूं बड़ा बलवान लंबे उच्चे कद वाला सडौल शरीर पर ये सारे ही तन हैं मन दे गुलाम मन ही हुक्मे राजा है। जे तन पंजां तत्तां दा पुतला है मन फुरलियां दा संग्रह ते आत्मा तां उस परमात्मा दी जोत है। वो जोत जदों आके शरीर दे विच वसदी है असल दे विच उदों ही जिंदगी दी प्रारंभता हुंदी है ते मन नूं वणजारा बना के साहिब ने भेजिया है हुक्म चलदा है वणजारे रूपी दुकानदार रूपी मन दा पर इस मन नूं गुरु साहिब जी आखदे ने ए मन मेरिया तू सदा सच संभाले।
साहब जी बार बार आखते ने जी गुरु नानक जी के चरण परसीए जो अज श्री अकाल तख्त साहब जी तो हुक्मनामा आया है ना गुरु नानक पातशाह जी ने उत्थे भी हुक्म किया श्री राग अंदर भांडा धोए बैस धूप देवो तो दूध को जावो दूध कर्म पुन सुरत समायन होए निराज जमावो ओ जपो ता केंद्री भाव जपो ता एको नामा अवर निराफल कामा नाम जप के तू जिंदगी नु सफल कर लै तन मन ते आत्मा तीन मुख पहलू ने जो आत्मा भाव आत्मा ते परमात्मा दे समेत तो राम रस पैदा हुंदा है दो मना दे मेल तो प्रेम रस पैदा हुंदा है पर दो शरीरां दे मेल तो ता काम रस ही पैदा हुंदा है भुख तन नूं भी लगदी है ते भुख मन नूं भी लगदी है जे तन दी भुख भोजन दे नाल बुझदी है ते मन दी भुख भजन दे नाल तन किरत करदा है मन कीरत करन लई बनया है ते आत्मा ताही खुश हुंदी है तन संसारी तौर ते विचरदा है मन नूं हुक्म है नौकार दे दर ते हाजरी लगवाउण दे लई पर अक्सर ही मन लोचै बुरियाइयां इसे करके ही ए तन रूपी इंसान भी बुरे काम को उठ खलोया नाम की बेला पै पै सोया साहिब जी आखदे ने भलिया जे किधरे तू अपना मन गुरु जी दे चरणा विच जोड़ के नाम सिमरन करे बचन है ना अंतर गुरु आरा अंतर गुर आराधना जीवा जप गुर नाओ क्योंकि शरीर सो मैनी पार्ट्स ऑफ बॉडी दे नाल सुमेल होया शरीर तां ही है ना किन्ने ही साडे अलग अलग अंग ने पैरां नाल असीं तुरदे हां हत्थां नाल काम करदे हां पेट दे विच साडे भोजन जांदा है जीभां नाल बोलदे हां अखियां नाल वेखदे हां कन्नां नाल सुणदे हां रसनां दे नाल असीं बोलदे हां स्वाद भी चखदे हां पर जिहड़ा साडा अदिष्ट मन है ना जे तां नाम जपन लग्या गुरु जी दी चरण शरण दे विच हाजर रहा तो साडी हाजरी लगदी है पर अक्सर हुंदा इवें है जीभां नाल असीं पाठ करी जा रहे हां अखां दे नाल दर्शन भी कर रहे हां कन्नां दे नाल थोड़ा थोड़ा सुन भी रहे हां पर ध्यान रूपी मन साडा एबसेंट हो जांदा असीं हाजिर हुंदे होइआं भी गैर हाजिर हो जांदे हां पर मेरे साहिब जी ने जो बचना की प्रारंभता करदिया होया अज सानू सिख्या बख्शिश की है वह भला साहब की आख रहे ने असी अपने मन नू कित्थे टिकाईए शरीर दे होर केड़े केड़े अंग का जिक्र किया साहब ने ते की समझाते ने असी किवें उन्हां नू सफल कर सकते हैं आओ शब्द की करिए प्रारंभता हुक्मनामे की करिए विचार शुरू ते सारे ही रसना पवित्र करदिया होया आखिए जी सतनाम श्री वाहिगुरु जी
सतनाम श्री वाहिगुरु साहिब जी राग गुजरी वार महला पंजवा एक ओंकार सतगुरु प्रसाद
गुजरी राग दी वार प्रारंभ कीती पंचम पातशाह जी दे द्वारा उस अकाल पुरख वाहिगुरु जी दे पर किवें पंचम पातशाह जी आख रहे ने उस अकाल पुरख वाहिगुरु जी दी कृपा दे सदका एक ओंकार सतगुर प्रसाद उस एक ओंकार वाहिगुरु जी ने जिन्हां ने अपनी जोत सच्चे सतगुरु जी दे विच टिकाई है जे सतगुरां दी कृपा होवे तां ही असी कुछ भी कर सकदे हां कहिंदे मैं उसे ही सतगुरां दी कृपा नूं मानदिया होया वाहिगुरु जी दे चरणां दा आसरा लैके ਸ਼ੁਰੂਆਤ ਕਰਦਾ ਹਾਂ।
ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਓ।
ਇਹ ਜੋ ਪਹਿਲਾ ਸਲੋਕ ਹੈ ਪੰਚਮ ਪਾਤਸ਼ਾਹ ਜੀ ਦੇ ਦੁਆਰਾ ਹਾਸਲ ਹੋਇਆ ਇਲਾਹੀ ਕਲਾਮ। ਸਾਹਿਬ ਜੀ ਬਚਨ ਫਰਮਾਉਂਦੇ ਨੇ ਉੱਥੇ ਅੰਦਰ ਦੀ ਗੱਲ ਕਰਦਿਆਂ ਹੋਇਆ। ਅਕਸਰ ਅਸੀਂ ਬਾਹਰ ਮੁਖੀ ਹੀ ਤੁਰੇ ਫਿਰਦੇ ਹਾਂ, ਪਰ ਸਾਹਿਬ ਆਖਦੇ ਨੇ ਨਹੀਂ, ਜਦੋਂ ਤੋਂ ਵਾਹਿਗੁਰੂ ਜੀ ਦਾ ਨਾਮ ਜਪਣਾ, ਜਦੋਂ ਪਾਠ ਕਰਨਾ, ਜਦੋਂ ਬੰਦਗੀ ਕਰਨੀ ਹੈ, ਤਾਂ ਫਿਰ ਤੂੰ ਅੰਦਰੋਂ ਜੋੜ ਪਿਆ ਰਿਹਾ। ਅੰਤਰ ਗੁਰ ਆਰਾਧਨਾ, ਹੁਣ ਅੰਦਰ ਕੀ ਹੈ? ਅੰਦਰ ਸਾਡਾ ਹਿਰਦਾ, ਅੰਦਰ ਹੀ ਸਾਡਾ ਮਨ, ਤੇ ਅੰਦਰ ਹੀ ਕੌਣ ਹੈ? ਨਿਰੰਕਾਰ ਵਾਹਿਗੁਰੂ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਇੱਕੋ ਹੀ ਸੇਜ ਤੇ ਅਕਾਲ ਪੁਰਖ ਵਾਹਿਗੁਰੂ ਜੀ ਬਿਰਾਜਮਾਨ ਨੇ, ਉੱਥੇ ਹੀ ਉਹਨਾਂ ਦੇ ਚਰਨਾਂ ਦੇ ਵਿੱਚ ਜਿੰਦਨ ਮਾਣੀ ਵੀ ਹੈ, ਪਰ ਕਿਉਂ ਨਹੀਂ ਦੇਖ ਸਕਦੀ? ਕਿਉਂਕਿ ਵਿੱਚ ਹਉਮੈ ਭੀਤ ਕਰਾਰੀ ਖੜੀ ਹੋ ਗਈ। ਗੁਰੂ ਸਾਹਿਬ ਜੀ ਆਖਦੇ ਨੇ ਇਹ ਜਿਹੜੀ ਕੂੜ ਦੀ ਪਾਲ, ਜਿਹੜੀ ਹਉਮੈ ਦੀ ਭੀਤ, ਹਉਮੈ ਦੀ ਕੂੜੀ ਦੀਵਾਰ ਖੜੀ ਹੋ ਗਈ ਨਾ, ਜਿਸ ਕਰਕੇ ਤੂੰ ਅੰਦਰ ਵਸਦੇ ਹੀ ਨਿਰੰਕਾਰ ਦੇ ਦੀਦਾਰ ਨਹੀਂ ਕਰ ਪਾ ਰਿਹਾ ਪਿਆ ਰਿਹਾ। ਤੈਨੂੰ ਮੈਂ ਆਖਦਾ ਆ ਜੁਗਤੀ ਅਪਣਾ ਲੈ, ਕੀ ਭਲਾ ਮਨ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਚ ਜੁੜ ਜਾ। ਅੰਦਰੋਂ ਅੰਤਰ ਗੁਰ ਆਰਾਧਨਾ, ਅੰਦਰੋਂ ਜਦੋਂ ਤੂੰ ਗੁਰੂ ਜੀ ਦੇ ਚਰਨਾਂ ਚ ਜੁੜ ਜਾਏਗਾ, ਭਾਵ ਆਪਣਾ ਮਨ ਗੁਰੂ ਜੀ ਦੇ ਚਰਨਾਂ ਚ ਸਮਰਪਣ ਕਰ ਦੇ, ਤੇ ਫਿਰ ਨਾਮ ਜਪਣਾ ਸ਼ੁਰੂ ਕਰੇ। ਹੁਣ ਨਾਮ ਜਪਣ ਦੀ, ਸਿਮਰਨ ਦੀ ਪਹਿਲੀ ਅਵਸਥਾ ਕੀ ਹੈ? ਬੈਖਰੀ। ਬੈਖਰੀ ਕਿਹਨੂੰ ਕਹਿੰਦੇ ਨੇ? ਬੋਲ ਕੇ ਜਪਣ ਨੂੰ। ਬੋਲਿਆ ਕਿਵੇਂ ਜਾਏਗਾ? ਜੀਵਾ ਦੇ ਨਾਲ। ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰ ਨਾਉ। ਇਹ ਜਿਹੜੀ ਤੈਨੂੰ ਜੀਵਾ ਲਗਾਈ ਹੈ ਨਾ ਵਾਹਿਗੁਰੂ ਜੀ ਨੇ, ਇਹ ਕਾਹਦੇ ਲਈ ਹੈ ਭਲਾ? ਗੱਲਾਂ ਕਰਨ ਲਈ ਨਹੀਂ ਹੈ। ਗੱਲਾਂ ਬੜੀਆਂ ਕਰਦੀ ਹੈ, ਬੜੀ ਤਾਤਪਰਜ ਬੋਲਦੀ ਹੈ, ਬੋਲਦਿਆਂ ਥੱਕਦੀ ਵੀ ਨਹੀਂ, ਅਲੱਗ ਅਲੱਗ ਤਰ੍ਹਾਂ ਦੇ ਸਵਾਦੀ ਖਾਣੇ ਵੀ ਖਾਂਦਿਆਂ ਨਹੀਂ ਥੱਕਦੀ, ਰਸ ਮਾਣੀ ਜਾਂਦੀ ਹੈ। ਪਰ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਝੰਜੋੜਦਿਆਂ ਹੋਇਆਂ ਜੀਵਾ ਨੂੰ ਆਖਿਆ, ਇਹ ਰਸਣਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰ ਤੈ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਉਹ ਹਰ ਰਸ ਪਾਏ ਪੱਲੇ, ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲੱਗ ਗਿਆ ਹੈ। ਔਰ ਉਹੀ ਬਚਨਾਂ ਨੂੰ ਪੰਚਮ ਪਾਤਸ਼ਾਹ ਜੀ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਿੱਖ ਨੇ ਨਾ, ਉਹਨਾਂ ਹੀ ਪੂਰਨਿਆਂ ਤੇ ਚੱਲਦਿਆਂ ਹੋਇਆਂ ਸਾਨੂੰ ਸਮਝਾ ਰਹੇ ਨੇ ਕਿ ਜੇ ਅੰਤਰ ਗੁਰ ਆਰਾਧਨਾ, ਜੇ ਅੰਦਰੋਂ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਤੂੰ ਨਾਮ ਜਪਣਾ ਚਾਹੁੰਦਾ ਹੈ, ਤਾਂ ਜੀਵਾ ਨਾਲ ਭਲਿਆ ਕਿਤੇ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਨਾ ਕਰੀ। ਜਿਹਵਾ ਜਪ ਗੁਰ ਨਾਉ।
ਨੇਤਰੀ ਸਤਿਗੁਰ ਦੇਖਣਾ, ਸ੍ਰਵਣੀ ਸੁਣਨਾ ਗੁਰ ਨਾਉ।
ਇਹ ਜਿਹੜੀਆਂ ਅੱਖੀਆਂ ਰੂਪੀ ਦੋ ਦੀਦੇ ਨੇ, ਇਹ ਜਿਹੜੀਆਂ ਦੋ ਜੋਤਾਂ ਨੇ, ਇਹਨਾਂ ਨੂੰ ਨੇਤਰ ਬਣਾ ਲੈ, ਪਿਆਰੇ ਦੇ ਦੀਦਾਰ ਕਰ। ਨੇਤਰੀ ਸਤਿਗੁਰ ਦੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਤੂੰ ਆਪਣੀਆਂ ਅੱਖੀਆਂ ਦੇ ਨਾਲ ਵਾਹਿਗੁਰੂ ਜੀ ਦੇ ਰੂਪ, ਸੱਚੇ ਸਤਿਗੁਰੂ ਜੀ ਦੇ ਦੀਦਾਰ ਕਰ। ਤੇ ਕੰਨਾਂ ਦੇ ਨਾਲ, ਕੰਨਾਂ ਨੂੰ ਕਿੱਥੇ ਲਗਾਉਣਾ? ਕੰਨਾਂ ਦੇ ਨਾਲ ਵਾਹਿਗੁਰੂ ਜੀ ਦਾ ਸੱਚਾ ਨਾਮ ਸੁਣ, ਗੁਰੂ ਦਾ ਨਾਮ ਸੁਣ। ਕੋਈ ਹੋਰ ਨਿੰਦਿਆ ਚੁਗਲੀ ਬਾਹਰ ਦੀਆਂ ਗੱਲਾਂ ਸੁਣਨ ਦੇ ਵਿੱਚ ਇਹਨਾਂ ਕੰਨਾਂ ਨੂੰ ਨਾ ਉਲਝਾ ਲਈ ਪਿਆਰਿਆ।
ਸਤਿਗੁਰ ਸੇਤੀ ਰੱਤਿਆ, ਦਰਗਹ ਪਾਈਆ ਠਾਓ।
ਜੇ ਤੂੰ ਐਸਾ ਕੁਛ ਕਰ ਲੈਂਦਾ ਨਾ, ਜਦੋਂ ਤੇਰੀ ਜੀਭਾ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੀ ਹੋਵੇ, ਕੰਨਾਂ ਦੇ ਨਾਲ ਤੂੰ ਸੁਣ ਰਿਹਾ ਹੋਵੇ, ਆਪਣੇ ਬੋਲੇ ਹੋਏ ਸਿਮਰਨ ਨੂੰ ਹੀ ਤੂੰ ਸੁਣ ਰਿਹਾ ਹੈ, ਫਿਰ ਹੁੰਦਾ ਕੀ ਹੈ? ਸੁਰਤ ਸ਼ਬਦ ਭਾਵ ਸਾਗਰ ਧਰੀ ਹੈ। ਸ਼ਬਦ ਦੇ ਵਿੱਚ ਸੁਰਤ ਲਗਾ ਕੇ ਕਦੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਾ ਸਿੱਧਾ ਨੇ ਪੁੱਛਿਆ,
جڑے چار چار سو پانچ پانچ سو سال دے سدھ سن سمیر پربت تے بیٹھے انہوں نے سامنے بھی پچی تی سال دا نوجوان چلا گیا انہوں نے بچہ کہہ کے بالا کہہ کے بلایا گرو نانک جی نو کہن لگے بھائی اسی تے اینی سادھنا کر کے اے سمیر پربت روپی شکتیاں دے پہاڑ تے چڑے بیٹھے ہیں تو اس عمر دے وچ کیویں آ گیا تیرا گرو کون ہے تو کی جپیا ہے کیویں بندگی کیتی ہے تو ساڈے تک پہنچ کر لئی تے گرو صاحب جی نے اگوں نہیں آکھیا او فلانا جڑا بڑا فیمس بہت پرسدھ ویکتی آچاریا جا ودوان ہے او میرا استاد ہے نہیں کہن لگے شبد گرو سرت تن چیلا میرا گرو کیول تے کیول شبد ہے تے میں اپنی سرتی نو شبد دے پیچھے لگا کے پاو چیلے دا کام کی ہے گرو دے پیچھے چلنا شبد میرا گرو ہے سرت میری چیلا بن کے پیچھے پیچھے چل جلدیا پاو شبد نو سندیا 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 واہگرو جی کی کرپا ہو گئی تسی پوچھیا کی جپیا ہاں جپیا پرمیشرو پاؤ بھگت سنگ تاڑی لائی اتھے صاحب جی فرما رہے نے جنہ نے جیبان نال جپیا پر اپنے جپے ہوئے نو کنا دے نال سنیا کنا نال سنے ہوئے نو سرت دے وچ سمایا نا پھر ہوندا کی ہے ستگر چیتی رتیا درگاہ پائی ہے ٹھاؤں ٹھاؤں مینس جگہ درگاہ دے وچ گرو پیارے دی حضوری دے وچ انہاں دی گود دے وچ تینوں جگہ مل جائے گی کیونکہ تیرا من جیوندیا وی پیارے دی چرناں نال جڑیا رہیا نا تائی تا بھگت کبیر جی آکھدے نے کبیر جس مرنے تے جگ ڈر ہے میرا من آنند پوچھا جی تانوں مرن تو کیوں خوشی ہے کہن لگے کیونکہ مرنے ہی تے پائی ہے پورن پرمانند جس پیارے نو میں جیوندیا ہویا یاد کردا رہا سمرن کردا رہا نام جپدا رہا ارادہ رہا مر کے اس دے وچ ہی میں سما جاؤں گا میری دویت ہی ختم ہو جائے گی میری دوج ہی ختم ہو جائے گی صاحب فرما رہے نے سانو بڑی قیمتی جگتی دیتی اج میرے صاحب جی نے اج سانو کہن لگے ہے گرو دے پیاریو سکھو جے زندگی نو سفل کرنا چاہندے ہو آ کام کر لو ایک جگتی اے میرے ٹپس نو پلے بن لو کی پلا انتر گر آرادنا من کر کے واہگرو جی دا آرادن کرو جیوا جپ گرو ناؤ ادھر ادھر دیا گلاں نہ کریو بلکہ جیوا دے نال ستگرو جی دا نام جپدیا جپدیا یہ رسنا بن جائے گی نام کہت گوبند کا سوچی پائی رسنا پھر اکھیاں دے نال ادھر ادھر تکی نہ پیاریا گرو جی دے درشن کرے نیتری ستگرو پیکھنا تے سرون سننا سرون کہندے نے کنا نو کنا دے نال تو اوہی جو جپیا ہے واہگرو جی دا نام انہاں نو سنی سنگیا سنگیا تیری سرت جڑ جائے گی پیارے دے چرناں دے وچ تے پھر ستگرو دے رنگ وچ رنگیا جائے گا پھر جڑا رنگ وچ رنگیا جاندا ہے نا ستگرو سیتی رتیاں درگاہ پائی ہے تھاؤں
کہو نانک کرپا کرے جس نو ایہ وات دے
پر ایتھے ایک گل سمجھ لین والی جے کوئی اپنے یتنا دے نال نہیں جے کوئی جپ سکدا زبردستی نہیں اپنی مرضی دے نال اپنے زور نال نہیں بلکہ آپ جپائے جپے سو ناؤ ہر جیو کرپا کرے تاں نام تے آئی ہے جیو ادروائز نہیں نو بڑی کین میڈیٹیٹ اگر نام جپ سکدے ہیں تے واہگرو جی دی کرپا دے صدقہ گرو صاحب جی فرما رہے نے کہو نانک کرپا کرے جس نو اے وت دے امولک پدارتھ امولک وست نام دی دات انہاں نوں ہی ملدی ہے جنہاں تے میرا صاحب آپ کرپا کر دے وے تاں
جگ مہ اتم کاڈی ہے ورلے کے
جگ میں اتم کانڈی ہے کانڈیا کہندے نے آکھے جاندے ہن اس سنسار دے وچ سریشٹ پرش اتم پرش انہاں نوں آکھیا جاندا ہے
ਜਿਹੜੇ ਰੱਬ ਦੇ ਰੰਗ ਵਿੱਚ ਜੁੜ ਜਾਂਦੇ ਨੇ ਭਾਵ ਜਿਨ੍ਹਾਂ ਨੇ ਉੱਪਰ ਦੱਸੀ ਹੋਈ ਟੈਕਨੀਕ ਅਪਣਾ ਲਈ ਅੰਤਰ ਗੁਰੂ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਨੇ ਸਤਿਗੁਰ ਪੇਖਣਾ ਸਰਵਣੇ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ ਤੇ ਸਾਹਿਬ ਆਖਦੇ ਨੇ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਠ ਦੇ ਜਗ ਮੈਂ ਉੱਤਮ ਕਾਂਡੀਆਂ ਕੌਣ ਵਿਰਲੇ ਕਈ ਕਿ ਕੋਈ ਵਿਰਲੇ ਹੀ ਹੁੰਦੇ ਨੇ ਜਿਹੜੇ ਸਭ ਕੁਝ ਸੁਣਦਿਆਂ ਹੋਇਆ ਵੀ ਗੁਰੂ ਦੇ ਰੰਗ ਵਿੱਚ ਰੰਗੇ ਜਾਣ
ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਉਬਾਰਿਆਂ
ਜਿਹਨਾਂ ਤੇ ਫਿਰ ਇਹ ਬਖਸ਼ਿਸ਼ ਹੋ ਜਾਂਦੀ ਹੈ ਨਾ ਰੱਬੀ ਰੰਗ ਵਿੱਚ ਜਿਹੜੇ ਰੰਗੇ ਜਾਂਦੇ ਨੇ ਉਹਨਾਂ ਨੂੰ ਨਾ ਨਿਕਾਰ ਵਾਹਿਗੁਰੂ ਜੀ ਵਿਕਾਰਾਂ ਦੇ ਵੱਲੋਂ ਆਪ ਬਚਾਉਣ ਵਾਲੇ ਆਪ ਰੱਖਣ ਵਾਲੇ ਆਪ ਆਪਣੇ ਜੀਵਾਂ ਦੀ ਰੱਖਿਆ ਕਰਨ ਵਾਲੇ ਸਾਹਿਬ ਆਪ ਹੀ ਵਿਕਾਰਾਂ ਵੱਲੋਂ ਬਚਾ ਲੈਂਦੇ ਹਨ
ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ
ਕਿਉਂਕਿ ਕਾਰਨ ਕਰਤੇ ਵਸ ਹੈ ਵਾਹਿਗੁਰੂ ਜੀ ਆਪ ਵਿਧੀ ਬਣਾਉਂਦੇ ਨੇ ਉਹ ਵਿਧਾਤਾ ਹੈ ਨਾ ਜੋ ਹਰ ਭਾਵੇਂ ਭਗਤ ਇਤਨਾ ਹਰ ਪਾਵੇਂਗੇ ਜਿਨ੍ਹਾਂ ਇਨਸਾਨਾਂ ਨੂੰ ਵਾਹਿਗੁਰੂ ਜੀ ਆਪ ਚੁਣ ਲੈਂਦੇ ਨੇ ਆਪਣੇ ਭਗਤ ਬਣਾਉਣ ਦੇ ਲਈ ਬਸ ਫਿਰ ਉਹਨਾਂ ਨੂੰ ਨਾਮ ਮਿੱਠਾ ਲੱਗਣ ਲੱਗ ਪੈਂਦਾ ਹੈ ਹੋਆ ਆਪ ਦਿਆਲ ਮਨੋ ਨਾ ਵਿਸਾਰਨ ਤੇ ਉਹ ਫਿਰ ਮਨੋ ਵਾਹਿਗੁਰੂ ਜੀ ਦਾ ਨਾਮ ਵਿਸਾਰਦੇ ਨਹੀਂ ਕਿਉਂਕਿ ਗੁਰ ਕੀ ਪੈਰੀ ਪਾਏ ਕਾਜ ਸਵਾਰਨ ਵਾਹਿਗੁਰੂ ਜੀ ਆਪ ਵਿਧੀ ਬਣਾ ਦਿੰਦੇ ਨੇ ਗੁਰੂ ਜੀ ਦੀ ਚਰਨ ਸ਼ਰਨ ਉਹਨਾਂ ਨੂੰ ਲਿਆ ਕੇ ਉਹਨਾਂ ਦਾ ਜੀਵਨ ਰੂਪੀ ਕਾਰਜ ਸਵਾਰ ਦਿੰਦੇ ਹਨ
ਹੋਆ ਆਪ ਦਇਆਲ ਮਨ ਹੋਣਾ ਵਿਸਾਰਿਆਂ
ਜਦੋਂ ਵਾਹਿਗੁਰੂ ਜੀ ਆਪ ਮਿਹਰਬਾਨ ਹੋ ਜਾਂਦੇ ਨੇ ਫਿਰ ਜੀਵ ਦਾ ਮਨ ਰੱਬ ਦੇ ਰੰਗ ਵਿੱਚ ਪ੍ਰਭੂ ਜੀ ਦੇ ਨਾਮ ਦੇ ਵਿੱਚ ਪਰੋਇਆ ਰਹਿੰਦਾ ਹੈ
ਸਾਧ ਜਨਾ ਕੈ ਸੰਗ ਭਵ ਜਲ
ਤਾਰੇ ਜਨਾਂ ਦੀ ਸੰਗਤ ਦੇ ਵਿੱਚ ਰਹਿੰਦੇ ਨੇ ਉਹ ਮਨਮੁੱਖਾਂ ਦੀ ਸੰਗਤ ਵਿੱਚ ਨਹੀਂ ਜਾਂਦੇ ਕਿਉਂਕਿ ਮਨਮੁੱਖਾਂ ਦੀ ਤਾਂ ਇਹ ਖੁਰਾਕ ਹੀ ਨਹੀਂ ਹੈ ਸਤਸੰਗਤ ਸਾਹਿਬ ਫਰਮਾਉਂਦੇ ਨੇ ਜਿਨ ਕੇ ਚਿੱਤ ਕਠੋਰ ਹੈ ਸਿਬਾਹੇ ਨਾ ਸਤਿਗੁਰ ਪਾਸ ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਉਹ ਵਲ ਚਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾ ਪਾਸ ਕੁੜਿਆਰ ਕੂੜਿਆਰੇ ਜਾਏ ਰਲੇ ਉਹ ਤਾਂ ਬਾਰ ਬਾਰ ਘੜੀ ਵੇਖਦੇ ਨੇ ਕਿੱਥੇ ਮੈਂ ਆ ਫਸਿਆ ਕਦੋਂ ਭੋਗ ਪਏਗਾ ਮੈਂ ਕਦੋਂ ਜਾਵਾਂ ਪਰ ਗੁਰੂ ਸਾਹਿਬ ਜੀ ਆਖਦੇ ਨੇ ਉਹ ਤਾਂ ਇਹਨਾਂ ਕੁੜਿਆਰਾਂ ਰੂਪੀ ਸਾਖਤਾ ਨਹੀਂ ਮਨਮੁੱਖਾਂ ਨਹੀਂ ਬਲਕਿ ਗੁਰਮੁਖ ਜਨਾਂ ਦੀ ਸੰਗਤ ਵਿੱਚ ਆਉਂਦੇ ਨੇ ਪਾਸੇ ਭਾਈ ਵੀਰ ਸਿੰਘ ਜੀ ਆਖਦੇ ਨੇ ਗੁਰੂ ਦੇ ਪਿਆਰਿਓ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤਹਿਤ ਤੁਹਾਨੂੰ ਇੱਕ ਗੱਲ ਆਖਦਾ ਜ਼ਿੰਦਗੀ ਦੇ ਵਿੱਚ ਹੋਰ ਕੋਈ ਬੇਸ਼ੱਕ ਦੀ ਨਾ ਗਲਤੀ ਕਰਿਓ ਪਰ ਇੱਕ ਗਲਤੀ ਜ਼ਰੂਰ ਕਰ ਲਿਓ ਅਗਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਰੱਬ ਦੇ ਨਾਲ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਕੋਈ ਗੁਰਮੁਖ ਪਿਆਰਾ ਮਿਲ ਜਾਂਦਾ ਹੈ ਨਾ ਉਸ ਦਾ ਸਾਥ ਉਸ ਦੀ ਸੰਗਤ ਨਾ ਛੱਡਿਓ ਭਾਵੇਂ ਤੁਹਾਡਾ ਦੁਨਿਆਵੀ ਧਨ ਦਾ ਕੋਈ ਨੁਕਸਾਨ ਵੀ ਹੋ ਜਾਵੇ ਸਹਿ ਫਰਮਾ ਰਹੇ ਹਨ
ਸਾਕਤ ਨਿੰਦਕ ਦੋਸਤ ਖਿਲ ਮਾਹੇ ਵਿਧਾਰਿਆਂ
ਸਹਿ ਫਰਮਾ ਰਹੇ ਨੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਲੱਗ ਕੇ ਨਾ ਰੰਗ ਕੇ ਫਿਰ ਭਵਜਲ ਤੋਂ ਤਾਰੇ ਜਾਂਦੇ ਹਨ ਉਹ ਗੁਰਸਿੱਖ ਪਿਆਰੇ ਜਿਹੜੇ ਨਾਮ ਸਿਮਰਨ ਕਰਦੇ ਨੇ ਤੇ ਫਿਰ ਸਾਕਤ ਨਿੰਦਕ ਦੁਸ਼ਟ ਖਿਣ ਮਾਹੇ ਵਿਧਾਰਨ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਛਿਣ ਮਾਤਰ ਦੇ ਵਿੱਚ ਹੀ ਐਸੇ ਦੁਸ਼ਟਾਂ ਅਹੰਕਾਰੀਆਂ ਤੇ ਸਾਕਤਾਂ ਨੂੰ ਪਰੇ ਕਰ ਦਿੰਦਾ ਹੈ ਨਾਸ ਕਰ ਦਿੰਦਾ ਹੈ
ਇਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ
ਮਨ ਦੇ ਵਿੱਚ ਉਸ ਸਾਹਿਬ ਦੀ ਟੇਕ ਭਾਵ ਆਸਰਾ ਹੈ ਓਟ ਹੈ ਜਦੋਂ ਮਨ ਦੇ ਵਿੱਚ ਸੱਚੇ ਸਾਹਿਬ ਦਾ ਆਸਰਾ ਹੋਵੇ ਨਾ ਤਾਂ ਫਿਰ ਕੀ ਹੁੰਦਾ ਹੈ ਭਲਾ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਜਪਦਿਆਂ
ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ
ਸਾਰੇ ਹੀ ਦੁੱਖਾਂ ਦਾ ਨਾਸ ਹੋ ਜਾਂਦਾ ਏ ਕਿਉਂਕਿ ਹੁਣ ਮਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਸਿਮਰਨ ਕਰੀ ਜਾ ਰਿਹਾ ਏ ਸਿਮਰਨ ਕਰਦਿਆਂ ਕਰਦਿਆਂ ਸਾਰੇ ਹੀ ਦੁੱਖ ਚਾਹੇ ਉਹ ਮਾਨਸਿਕ ਨੇ ਚਾਹੇ ਉਹ ਸਰੀਰਕ ਨੇ ਤੇ ਚਾਹੇ ਕਲ ਕਲੇਸ਼ ਝਗੜੇ ਹਨ ਉਹ ਖਤਮ ਹੋ ਜਾਂਦੇ ਨੇ ਕਿਉਂਕਿ ਗੁਰੂ ਦੀ ਬਾਣੀ ਸੁਣ ਕੇ ਨਾ ਸਾਰੇ ਹੀ ਦੁੱਖਾਂ ਦਾ ਨਾਸ ਸੁਣਿਆ ਦੁੱਖ ਪਾਪ ਕਾ ਨਾਸ ਦੁੱਖ ਰੋਗ ਸੰਤਾਪ ਉਤਰੇ ਕਿਵੇਂ ਸੁਣੀ ਸੱਚੀ ਬਾਣੀ ਜਦੋਂ ਆਪਾਂ ਦੇਖੋ ਸਾਡਾ ਅੱਜ ਬਹੁਤ ਹੀ ਲੋਕਾਂ ਦਾ ਇਹੀ ਸਵਾਲ ਹੈ ਜੀ ਸਾਡਾ ਮਨ ਨਹੀਂ ਜੁੜਦਾ ਅਸੀਂ ਨਿਤਨੇਮ ਤਾਂ ਰੋਜ਼ ਕਰਦੇ ਹਾਂ ਪਾਠ ਵੀ ਕਰਦੇ ਹਾਂ ਪਰ ਜਵਾਬ ਸਾਹਿਬ ਨੇ ਅੱਜ ਸਮਝਾਇਆ ਸਾਨੂੰ ਕਹਿਣ ਲੱਗੇ ਮਨ ਕਰਕੇ ਜੇ ਪਾਠ ਕਰ ਰਿਹਾ ਹੈ ਪਿਆਰ ਕਰ ਰਿਹਾ ਹੈ ਨਾ ਗੁਰੂ ਜੀ ਦੇ ਨਾਲ ਤੇ ਕੀਤੇ ਹੋਏ ਪਾਠ ਨੂੰ ਸੁਰਤ ਕਰਕੇ ਸੁਣੀ ਚੱਲੇ ਫਿਰ ਤੂੰ ਦੇਖੇਗਾ ਸਾਰੇ ਹੀ ਤੇਰੇ ਦੁੱਖ ਤੇ ਵਿਛੋੜੇ ਖਤਮ ਹੋ ਜਾਣਗੇ
ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰੀ
ਪੌੜੀ ਦੀ ਸ਼ੁਰੂਆਤ ਕੇਂਦਰੀ ਭਾਵ ਵਜੋਂ ਹੇ ਅਕਾਲ ਪੁਰਖ ਵਾਹਿਗੁਰੂ ਤੇਰੀ ਕੋਈ ਖਾਸ ਕੁੱਲ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਜੀ ਤੇਰੀ ਕੋਈ ਖਾਸ ਵੱਖਰੀ ਕੋਈ ਕੁੱਲ ਨਹੀਂ ਤੂੰ ਅਕੁੱਲ ਹੈ ਕੁੱਲ ਰਹਿਤ ਹੈ ਤਾਂ ਤੂੰ ਨਿਰਅੰਜਨ ਵੀ ਹੈ ਤੇਰੇ ਤੇ ਕੋਈ ਵਿਕਾਰਾਂ ਦੀ ਮੈਲ ਨਹੀਂ ਹੈ ਕੋਈ ਦਾਗ ਨਹੀਂ ਲੱਗਦਾ ਪੁਰਖ ਪੁਰਖ ਕਹਿੰਦੇ ਨੇ ਜਿਹੜਾ ਪੂਰੀ ਪੂਰੀ ਵਸੰਦੋ ਹਰ ਸਰੀਰ ਦੇ ਅੰਦਰ ਹਰ ਜਿੰਦ ਦੇ ਵਿੱਚੋਂ ਵਾਹਿਗੁਰੂ ਆਪ ਵਸਿਆ ਹੈ ਘੱਟ ਘੱਟ ਮੈਂ ਹਰਜੂ ਵਸੈ ਅਕੁੱਲ ਨਿਰੰਜਨ ਪੁਰਖ ਆਗਮ ਅਪਾਰੀ ਹੈ ਆਗਮ ਭਾਵ ਜਿੱਥੇ ਤੱਕ ਸਾਡੀ ਗਮਤਾ ਭਾਵ ਉਸ ਪਹੁੰਚ ਤੋਂ ਪਰੇ ਹੈ ਹੇ ਸਾਹਿਬ ਅਸੀਂ ਸਰੀਰ ਕਰਕੇ ਤਾਂ ਤੁਹਾਡੇ ਤੱਕ ਨਹੀਂ ਪਹੁੰਚ ਸਕਦੇ
ਸੱਚੇ ਸੱਚਾ ਸੱਚ ਸੱਚ ਨਿਹਾਰੀ ਹੈ
ਪਰ ਸਾਹਿਬਾ ਤੂੰ ਤਾਂ ਸਦਾ ਸਦਾ ਲਈ ਅਟਲ ਕਾਇਮ ਦਾਇਮ ਪਾਤਸ਼ਾਹੀ ਦਾ ਮਾਲਕ ਹੈ ਤੇਰਾ ਕਦੀ ਵੀ ਨਾਸ਼ ਨਹੀਂ ਹੋਣਾ ਕਦੀ ਤੂੰ ਜਨਮ ਨਹੀਂ ਤੇਰਾ ਹੋਇਆ ਕਦੀ ਤੂੰ ਬੱਚਾ ਨਹੀਂ ਸੀ ਕਦੀ ਜਵਾਨ ਨਹੀਂ ਹੋਇਆ ਕਦੀ ਤੈਨੂੰ ਬੁਢਾਪਾ ਨਹੀਂ ਆਉਣਾ ਤੂੰ ਤਾਂ ਅਟਲ ਹੀ ਸਦੀਵੀ ਤੌਰ ਤੇ ਰਹਿਣਾ ਹੀ ਰਹਿਣਾ ਸਾਹਿਬਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ
ਕੂੜ ਨਾ ਜਾਪੈ ਕਿਛ ਤੇਰੀ ਧਾਰੀ ਹੈ
ਸਾਹਿਬ ਸਾਰਾ ਕੁਛ ਤਾਂ ਤੁਸੀਂ ਆਪ ਬਣਾਇਆ ਧਾਰੀ ਹੈ ਭਾਵ ਤੁਸੀਂ ਆਪ ਹੀ ਬਣਾਏ ਹੋ ਇਹਦੇ ਵਿੱਚ ਵਸ ਰਹੇ ਹੋ ਤੇ ਫਿਰ ਕੂੜ ਕਿਵੇਂ ਪਲੱਗ ਹੋ ਸਕਦਾ ਹੈ ਸਭ ਕੁਛ ਤੁਸੀਂ ਜੋ ਵੀ ਕਰ ਰਹੇ ਹੋ ਸੱਚੋ ਸੱਚ ਹੀ ਹੈ
ਸਭ ਸਹਿ ਦੇ ਦਾ ਤਾਰ ਜੇਤ ਉਪਾਰੀ ਹੈ
ਸਭਨਾ ਜੀਆਂ ਕਾ ਇੱਕ ਦਾਤਾ ਜਗਤ ਭਿਖਾਰੀ ਸਿਰਫ ਹੈ ਗੁਰੂ ਤੇਗ ਬਹਾਦਰ ਸਾਹਿਬ ਸਭ ਕੋ ਦਾਤਾ ਰਾਮ ਇੱਥੇ ਸਾਹਿਬ ਪੰਚਮ ਪਾਤਸ਼ਾਹ ਆਖ ਰਹੇ ਨੇ ਸਭ ਸਹਿ ਦੇ ਦਾਤਾਰ ਜੇ ਤੂੰ ਪਾਰੀ ਹੈ ਜਿੰਨੀ ਵੀ ਕਾਇਨਾਤ ਜਾਂ ਜਿੰਨੀ ਵੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਜੀਵ ਬਣੇ ਨੇ ਨਾ ਸਭਨਾ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਜੀ ਆਪ ਹੀ ਹੈ
ਇੱਕ ਤੇ ਸੂਤ ਪਰੋਏ ਜੋਤ ਸੰਜਾਰੀ ਹੈ
ਜਿਸ ਤਰ੍ਹਾਂ ਕੋਈ ਮਾਲਾ ਹੁੰਦੀ ਹੈ ਨਾ ਅਲੱਗ ਅਲੱਗ ਮਣਕੇ ਹੁੰਦੇ ਨੇ ਪਰ ਉਹ ਸਾਰੇ ਅਲੱਗ ਅਲੱਗ ਮਣਕੇ ਕਿਵੇਂ ਜੁੜੇ ਹੁੰਦੇ ਨੇ ਉਹਨਾਂ ਦੇ ਅੰਦਰ ਇੱਕ ਧਾਗਾ ਚੱਲ ਰਿਹਾ ਹੁੰਦਾ ਹੈ ਜੀਵ ਚਾਹੇ ਅਲੱਗ ਅਲੱਗ ਧਰਮਾਂ ਦੇ ਨੇ ਅਲੱਗ ਅਲੱਗ ਰੰਗਾਂ ਦੇ ਅਲੱਗ ਅਲੱਗ ਜਾਤਾਂ ਮਜ਼ਹਬਾਂ ਦੇ ਨੇ ਪਰ ਸਾਹਿਬਾ ਸਭਨਾ ਦੇ ਅੰਦਰ ਜੋਤ ਤੇਰੀ ਵਿਚਰ ਰਹੀ ਹੈ ਸਭਨਾ ਨੂੰ ਤੂੰ ਜੋੜ ਕੇ ਰੱਖਿਆ ਹੋਇਆ ਹੈ
ਹੁਕਮੇ ਭਵ ਜਲ ਮੰਜ ਹੁਕਮੇ ਤਾਰੀ ਹੈ
ਸਾਹਿਬ ਜੀ ਤੁਹਾਡੇ ਹੁਕਮ ਦੇ ਵਿੱਚ ਹੀ ਕੋਈ ਔਜੜ ਪਏ ਫਿਰਦੇ ਨੇ ਭਵ ਜਲ ਦੇ ਵਿੱਚ ਫਸੇ ਫਿਰਦੇ ਨੇ ਤੇ ਤੁਹਾਡੀ ਕਿਰਪਾ ਜਿੰਨਾ ਤੇ ਹੋ ਜਾਂਦੀ ਉਹ ਤਰ ਜਾਂਦੇ ਹਨ
ਪ੍ਰਭ ਜੀ ਤੁਧ ਧਿਆਏ ਸੋਏ ਜਿਸ ਭਾਗ ਮਥਾਰੀ ਹੈ
ਸਾਹਿਬ ਜੀ ਜਿਨ੍ਹਾਂ ਦੇ ਮੱਥੇ ਦੇ ਭਾਗ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟੋ ਪੁਰਖ ਰਸਕ ਬਹਿ ਰਾਗੀ ਜਿਨ੍ਹਾਂ ਦੇ ਕਿਸਮਤ ਹੈ ਜਾਗ ਪੈਂਦੀ ਹੈ ਨਾ ਮੱਥੇ ਦੇ ਭਾਗ ਜਾਗ ਪੈਂਦੇ ਨੇ ਉਹੀ ਤੁਹਾਡਾ ਨਾਮ ਜਪਦੇ ਹਨ
ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀ ਹੈ
ਬਸ ਤੁਮਰੀ ਗਤ ਮਿਤ ਤੁਮ ਹੀ ਜਾਣੀ ਅਸੀਂ ਤੁਹਾਡਾ ਅੰਤ ਨਹੀਂ ਪਾ ਸਕਦੇ ਪਾਰਾਂ ਵਾਰ ਨਹੀਂ ਪਾ ਸਕਦੇ ਤੇ ਨਾ ਹੀ ਸਾਡੀ ਜ਼ਿੰਦਗੀ ਦਾ ਕੋਈ ਇਹ ਟਾਰਗੇਟ ਹੈ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦਾ ਆਪਾਂ 550 ਸਾਲਾ ਪੁਰਬ ਮਨਾ ਰਹੇ ਹਾਂ ਨਾ 550 ਸਾਲਾ ਚੱਲ ਰਿਹਾ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਹੋ ਹੀ ਗੱਲ ਸਮਝਾਈ ਹੈ ਪਿਆਰਿਆ ਤੇਰਾ ਮਨ ਕਿਵੇਂ ਜੁੜੇਗਾ ਜੇ ਤੂੰ ਸੱਚੇ ਹਿਰਦੇ ਵਾਲਾ ਹੋ ਜਾਏ ਤਾਂ ਤੇਰੀ ਜ਼ਿੰਦਗੀ ਸਫਲ
ਮੈਂ ਸਪੈਸ਼ਲੀ ਚਾਰ ਪੰਜ ਮਿੰਟ ਦਾ ਸਮਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਪਰਸ ਕੇ ਆਪ ਜੀ ਨੂੰ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ। ਜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਕਾਜ਼ੀ ਨੂੰ ਇੱਕ ਨਵਾਬ ਨੂੰ ਇਹ ਗੱਲ ਆਖੀ ਕਿ ਭਾਈ ਜੇ ਨਮਾਜ਼ ਪੜ੍ਹਨੀ ਹੈ ਤਾਂ ਆਪਣਾ ਮਨ ਗੁਰੂ ਜੀ ਦੇ ਚਰਨਾਂ ਚ ਅਕਾਲ ਪੁਰਖ ਦੇ ਹਾਜ਼ਰ ਹੋ ਕੇ ਜਪੋਗੇ ਤਾਂ ਹੀ ਤੁਹਾਡੀ ਉਹ ਅਦਾ ਹੋਵੇਗੀ ਨਮਾਜ਼, ਅਦਰਵਾਈਜ਼ ਹਾਜ਼ਰੀ ਨਹੀਂ ਲੱਗੇਗੀ। ਤੇ ਕੀ ਭਲਾ ਆਪਣੇ ਸਿੱਖ ਨੂੰ ਕਹਿੰਦੇ ਨੇ ਤੂੰ ਚੰਗਾ ਸਿੱਖਾ ਜਿਵੇਂ ਮਰਜ਼ੀ ਕਰੀ ਚੱਲ, ਤੂੰ ਮੇਰਾ ਸਿੱਖ ਹੈ ਇਨਾਮ ਕਰਕੇ ਸਿੱਖ ਹੈ ਤੂੰ ਜਲਦੀ ਜਿਵੇਂ ਮਰਜ਼ੀ ਕਰੀ ਚੱਲ। ਨਹੀਂ ਸਾਹਿਬ ਤਾਂ ਆਖਦੇ ਨੇ ਸਿੱਖ ਨੂੰ ਤਾਂ ਸੱਚਾਈ ਸਿੱਖ ਬਣਨਾ ਪਏਗਾ। ਜੀ ਸੁਲਤਾਨਪੁਰ ਲੋਧੀ ਵਿਖੇ ਸਤਿਗੁਰੂ ਜੀ ਗੁਜ਼ਰ ਰਹੇ ਸਨ, ਇੱਕ ਗਲੀ ਦੇ ਵਿੱਚੋਂ ਮਸਜਿਦ ਪੈਂਦੀ ਸੀ, ਉਸ ਮਸੀਤ ਦੇ ਬਾਹਰ ਨਲਕਾ ਲੱਗਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਦੇਖਿਆ ਕਿ ਮਸੀਤ ਦਾ ਜਿਹੜਾ ਮੌਲਵੀ ਸੀ ਉਹ ਆਪਣੀ ਕਮੀਜ਼ ਨੂੰ ਧੋ ਰਿਹਾ ਹੈ। ਸਤਿਗੁਰੂ ਰੁਕ ਗਏ ਤੇ ਮੁਸਕਰਾਉਂਦੇ ਹੋਇਆ ਕਾਜ਼ੀ ਸਾਹਿਬ ਨੂੰ ਕਹਿਣ ਲੱਗੇ, ਕਾਜ਼ੀ ਸਾਹਿਬ ਵੀ ਲੱਗਦਾ ਅੱਜ ਬੇਗਮ ਸਾਹਿਬਾਂ ਨਾਲ ਨਾਰਾਜ਼ਗੀ ਹੋ ਗਈ ਹੈ, ਆਪਣੇ ਕੱਪੜੇ ਆਪ ਹੀ ਧੋ ਰਹੇ ਹੋ। ਤੇ ਅੱਗੋ ਕਾਜ਼ੀ ਨੇ ਕੀ ਜਵਾਬ ਦਿੱਤਾ, ਕਹਿਣ ਲੱਗੇ ਨਹੀਂ ਨਾਨਕ ਜੀ ਨਾਰਾਜ਼ਗੀ ਦੀ ਗੱਲ ਨਹੀਂ ਆ, ਅਸਲ ਚ ਹੋਇਆ ਕਿ ਮੈਂ ਘਰ ਗੋਸ਼ਤ ਬਣਾ ਰਿਹਾ ਸੀ ਤੇ ਬਲੱਡ ਦੀ ਨਾ ਇੱਕ ਛਿੱਟ ਉੱਡ ਕੇ ਕਿਧਰੇ ਮੇਰੇ ਜਾਮੇ ਤੇ ਮੇਰੇ ਕਮੀਜ਼ ਤੇ ਪੈ ਗਈ, ਮੈਨੂੰ ਪਤਾ ਹੀ ਨਾ ਲੱਗਿਆ। ਉਧਰੋਂ ਨਮਾਜ਼ ਦਾ ਟਾਈਮ ਹੋ ਗਿਆ, ਮੈਂ ਫਟਾਫਟ ਇੱਥੇ ਜਦੋਂ ਆਇਆ ਤੇ ਆ ਕੇ ਜਦੋਂ ਵੁਜੂ ਕਰਨ ਲੱਗਿਆ ਨਾ ਮਸਜਿਦ ਦੇ ਅੰਦਰ ਜਾ ਕੇ ਨਮਾਜ਼ ਅਦਾ ਕਰਨ ਲਈ, ਤੇ ਮੇਰਾ ਇਕਦਮ ਧਿਆਨ ਪਿਆ ਤੇ ਹੈ ਆ ਖੂਨ ਦੀ ਛਿੱਟ। ਮੈਂ ਸੋਚਿਆ ਵੀ ਆ ਜਿਹੜਾ ਖੂਨ ਦੀ ਛਿੱਟ ਵਾਲੇ ਕੱਪੜੇ ਪਾ ਕੇ ਮਲੀਨ ਕੱਪੜੇ ਪਾ ਕੇ ਮੇਰੀ ਨਮਾਜ਼ ਅਦਾ ਨਹੀਂ ਹੋਏਗੀ, ਬਲਕਿ ਮੈਂ ਤਾਂ ਗੁਨਾਹਗਾਰ ਬਣ ਜਾਂਗਾ। ਇਸ ਕਰਕੇ ਮੈਂ ਸਮਾਂ ਨਹੀਂ ਸੀ ਘਰ ਜਾਣ ਦਾ, ਮੈਂ ਆਪੇ ਧੋਣ ਲੱਗ ਪਿਆ। ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਇੱਕ ਬੜਾ ਪਿਆਰਾ ਸਾਨੂੰ ਸਭਨਾਂ ਨੂੰ ਸੰਦੇਸ਼ ਦਿੱਤਾ ਕਾਜ਼ੀ ਦੇ ਰਾਹੀਂ। ਕਹਿਣ ਲੱਗੇ ਕਾਜ਼ੀ ਸਾਹਿਬ ਗੱਲ ਤਾਂ ਤੁਹਾਡੀ ਬੜੀ ਠੀਕ ਹੈ, ਜੋ ਤੁਸੀਂ ਕਹਿ ਰਹੇ ਹੋ ਕਿ ਮਲੀਨ ਕੱਪੜੇ ਪਾ ਕੇ ਨਮਾਜ਼ ਵਾਹਿਗੁਰੂ ਦੇ ਦਰ ਦੇ ਅੱਲਾਹ ਦੇ ਦਰ ਤੇ ਪ੍ਰਵਾਨ ਨਹੀਂ ਹੋਣੀ। ਕਹਿਣ ਲੱਗੇ ਨਹੀਂ ਨਾਨਕ ਜੀ, ਬਲਕਿ ਮੈਂ ਗੁਨਾਹਗਾਰ ਬਣ ਜਾਣਾ ਸੀ। ਕਹਿਣ ਲੱਗੇ ਹੋਰ ਸੌਖਾ ਕੰਮ ਕਰ ਦਿੱਤਾ ਤੁਸੀਂ, ਪਰ ਮੈਂ ਇਹ ਸੋਚਦਾ ਜੀ ਮੈਲੇ ਮਲੀਨ ਕੱਪੜੇ ਪਾ ਕੇ ਨਮਾਜ਼ ਅਦਾ ਨਹੀਂ ਹੋਣੀ, ਤੁਸੀਂ ਗੁਨਾਹਗਾਰ ਬਣ ਜਾਣਾ ਸੀ, ਤੇ ਮੈਲੇ ਹਿਰਦੇ ਨਾਲ ਭੜਾ ਜਪਿਆ ਹੋਇਆ ਨਮਾਜ਼ ਜਾਂ ਜਪਿਆ ਹੋਇਆ ਨਾਮ ਉਸ ਅੱਲਾਹ ਤਾਲਾ ਦੇ ਦਰ ਤੇ ਭੜਾ ਕਿਵੇਂ ਪ੍ਰਵਾਨ ਹੋ ਜਾਏਗਾ। ਸਾਹਿਬ ਜੀ ਨੇ ਉੱਥੇ ਬਚਨ ਫਰਮਾਏ, ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰੱਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ। ਤੇ ਜੇ ਨਿਰਮਲ ਚਿੱਤ ਰੱਖਣਾ ਹੀ ਤਾਂ ਪਿਆਰਿਆ ਫਿਰ ਆ ਗੁਰੂ ਦੇ ਉਪਦੇਸ਼ ਨੂੰ ਚੇਤੇ ਵਿੱਚ ਰੱਖ, ਅੰਤਰ ਗੁਰ ਆਰਾਧਨਾ। ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਵੀ ਤਾਂ ਸਾਹਿਬ ਫਰਮਾਉਂਦੇ ਨੇ, ਚਰਨ ਚਲੋ ਮਾਰੋ ਗੋਬਿੰਦ, ਮਿਟੇ ਪਾਪ ਜਪੀਐ ਹਰ ਬਿੰਦ ਵਾਲਾ, ਸਾਰੀ ਦੀ ਸਾਰੀ ਉਪਦੀ ਉਚਾਰਨ ਕਰ ਲਈਏ, ਕੱਲੇ ਕੱਲੇ ਅੰਗ ਨੂੰ ਸਾਹਿਬ ਨੇ ਸਫਲ ਕਰ ਦਿੱਤਾ। ਮੈਂ ਕਈ ਵਾਰੀ ਮੈਂ ਸੋਚਦਾ ਕਿ ਅਸੀਂ ਖੁਸ਼ਕਿਸਮਤ ਆ ਸਾਡੀ ਜ਼ਿੰਦਗੀ ਦੇ ਵਿੱਚ, ਪਹਿਲਾਂ ਅਸੀਂ 500 ਸਾਲਾਂ ਪੂਰਵ ਦੇ ਵੀ ਜਸ਼ਨ ਦੇਖੇ ਤੇ ਹੁਣ 550 ਸਾਲਾਂ ਵੀ ਅਸੀਂ ਮਨਾਉਣ ਦੇ ਵਿੱਚ ਆਪ ਸ਼ਾਮਲ ਹੋ ਰਹੇ ਹਾਂ। ਪਰ ਕਿੰਨਾ ਚੰਗਾ ਹੁੰਦਾ ਜੇ ਮੇਰੀ ਕੌਮ ਕੁਝ ਵੱਖਰੇ ਹੀ ਦਿਨ ਸੇ ਵੱਖਰੇ ਹੀ ਪੂਰਨੇ ਪਾ ਦਿੰਦੀ, ਭਾਵ 550 ਸਾਲ ਹੋਏ ਨੇ ਨਾ, ਆਪਾਂ ਗੁਰਪੁਰਬ ਤਾਂ ਮਨਾ ਰਹੇ ਹਾਂ, ਕਿਉਂ ਨਹੀਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਨਾ ਲੈਂਦੇ। ਕਿੰਨਾ ਚੰਗਾ ਹੁੰਦਾ, ਜਿਸ ਤਰ੍ਹਾਂ ਹੁਣ ਇਹ ਦਿੱਲੀ ਦੀ ਆਪਾਂ ਅਗਰ ਪਾਪੂਲੇਸ਼ਨ ਦੇਖੀਏ, 1,90,00,000 ਹੈ ਦਿੱਲੀ ਦੀ ਆਬਾਦੀ, ਉਹਦੇ ਵਿੱਚੋਂ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਹਿਲਾ ਉਪਦੇਸ਼ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ, ਉਹਦੇ ਵਿੱਚੋਂ ਕੇਵਲ 550 ਰੱਬ ਦੇ ਪਿਆਰ ਵਾਲੇ ਐਸੇ ਪੁਰਸ਼ ਮਿਲ ਜਾਂਦੇ ਕਿ ਜਿਹੜੇ ਕਿਰਤ ਵੀ ਨੇਕ ਕਰਨ ਵਾਲੇ, ਨਾਲ ਨਾਲ ਨਾਮ ਜਪਣ ਵਾਲੇ ਤੇ ਨਾਲ ਨਾਲ ਭਲਾ ਕਰਨ ਵਾਲੇ ਵੰਡ ਕੇ ਛਕਣ ਵਾਲੇ ਹੋਣ। ਕਮ ਸੇ ਕਮ ਅਸੀਂ ਉਦਾਹਰਣ ਵਜੋਂ 1,90,00,000 ਦੀ ਆਬਾਦੀ ਦਿੱਲੀ ਦੀ ਹੈ, ਉਸ ਦੇ ਵਿੱਚੋਂ 550 ਤਾਂ ਪੁਰਸ਼ ਐਸੇ ਗੁਰਸਿੱਖ ਪਿਆਰੇ ਕਰ ਸਕਦੇ ਆ ਨਾ, ਜਿਹੜੇ ਗੁਰੂ ਨਾਨਕ ਦੇ ਉਪਦੇਸ਼ ਨੂੰ ਧਰਮੀ ਬੰਦੇ ਬਣ ਕੇ ਮੰਨ ਰਹੇ ਹੋ। ਤੁਹਾਡੀ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਜੀ ਦੀ ਆਬਾਦੀ 11,00,000 ਹੈ, ਕਿ ਆਪਾਂ ਇੱਥੋਂ 550 ਪੁਰਸ਼ ਐਸੇ ਗੁਰਸਿੱਖ ਪਿਆਰੇ ਗੁਰੂ ਨਾਨਕ ਦੇ ਬਚਨਾਂ ਨੂੰ ਕਮਾਉਣ ਵਾਲੇ ਨਹੀਂ ਲੱਭ ਸਕਦੇ। ਲੁਧਿਆਣੇ ਦੀ ਆਬਾਦੀ 16 ਲੱਖ ਹੈ ਕਿ ਉੱਥੋਂ ਨੀ, ਤੇ ਬਾਕੀ ਦੇ ਭਲਾ ਪਟਿਆਲੇ ਵੱਲ ਵੇਖ ਲਈਏ, ਜਲੰਧਰ ਵੱਲ ਵੇਖ ਲਈਏ, ਬਹੁਤਾ ਕੁਛ ਨਾ ਸਹੀ। ਆ 550 ਕਰਕੇ ਨਾ ਅਸੀਂ ਕਮ ਸੇ ਕਮ ਆ 5 ਸ਼ਹਿਰਾਂ ਦੇ ਵਿੱਚੋਂ ਹੀ ਲਗਭਗ 2700 ਪੁਰਸ਼ ਬਣ ਜਾਣਾ ਸੀ, ਜਿਹੜੇ ਰੱਬ ਦਾ ਨਾਮ, ਜਿਹੜੇ ਗੁਰੂ ਸਾਹਿਬ ਜੀ ਨੂੰ, ਗੁਰੂ ਨਾਨਕ ਨੂੰ ਪੱਕੇ ਸਮਰਪਿਤ ਹੁੰਦੇ, ਹੋਰ ਚੰਗਾ ਕਰਦੇ। ਸਤਿ ਸ੍ਰੀ ਅਕਾਲ। ਹੋਰ ਅਗਰ ਯਤਨ ਕਰਦੇ 550 ਸਾਲਾਂ ਚੱਲ ਜਾਏ, 550 ਗੁਰਸਿੱਖ ਡਾਕਟਰ ਬਣਾਉਣ ਵਾਲੇ ਪਾਸੇ ਅਸੀਂ ਕਦਮ ਪੁੱਟਦੇ। ਉਹ ਗੁਰੂ ਪਿਆਰਿਓ 550 ਵਕੀਲ ਗੁਰਸਿੱਖ ਹੋਣਗੇ, ਉਹ ਸੱਚ ਹੀ ਸੱਚ ਕਮਾਉਣਗੇ ਤੇ ਸੱਚ ਦਾ ਉਪਦੇਸ਼ ਦੇਣਗੇ। 550 ਗੁਰਸਿੱਖ ਜੱਜ ਅਗਰ ਜੱਜ ਦੀ ਚੇਅਰ ਤੇ ਬੈਠੇ ਹੋਣਗੇ, ਕੀ ਝੂਠੇ ਫੈਸਲੇ ਦੇਣਗੇ? ਹਾਥੀ ਚ ਪਾਇਆ ਹੋਇਆ ਕੜਾ ਉਹਨਾਂ ਨੂੰ ਗੁਰੂ ਦੀ ਯਾਦ ਦਿਵਾਏਗਾ ਤੇ ਸਭ ਕੁਛ ਸੱਚੋ ਸੱਚ ਸੱਚ ਨਿਹਾਰੀਏ ਵਾਲੀ ਗੱਲ ਬਣ ਜਾਣੀ ਸੀ ਨਾ। 550 ਆਪਾਂ ਪ੍ਰਚਾਰਕ ਤਿਆਰ ਕਰਦੇ। ਮੈਂ ਸਾਰੀ ਕੌਮ ਨੂੰ ਬੇਨਤੀ ਕਰਦਾ, ਖਾਸ ਤੌਰ ਤੇ ਆਪਣੇ ਸਿੱਖ ਕੌਮ ਦੇ ਧਾਰਮਿਕ ਆਗੂਆਂ ਨੂੰ ਬੇਨਤੀ ਕਰਦਾ, ਅਗਰ 550 ਅਸੀਂ ਐਸੇ ਪ੍ਰਚਾਰਕ ਤਿਆਰ ਕਰ ਲੈਂਦੇ ਜਿਹੜੇ ਦੁਨੀਆਂ ਭਰ ਦੇ ਵਿੱਚ ਗੁਰੂ ਨਾਨਕ ਦੀ ਫੁਲਵਾੜੀ ਦੀ ਮਹਿਕ ਨੂੰ ਵੰਡ ਦਿੰਦੇ, ਫਿਰ ਸਾਡਾ ਗੁਰਪੁਰ ਮਨਾਇਆ ਹੋਏਗਾ ਸਫਲ। ਅਜੇ ਵੀ ਸਾਡੇ ਕੋਲ ਟਾਈਮ ਹੈ, ਅਸੀਂ ਸੋਚੀਏ ਇਸ ਬਾਬਤ। ਬੜਾ ਕੁਛ ਕੀਤਾ ਜਾ ਸਕਦਾ, ਚਾਹੇ ਬਹੁਤਾ ਟਾਈਮ ਲੰਘ ਜਾਏ, ਪਰ ਭਾਈ ਗੁਰਦਾਸ ਜੀ ਆਖਦੇ ਨੇ ਜੋਈ ਬਚੋ ਸੋਈ ਭਲੋ। ਮੈਂ ਬੇਨਤੀ ਕਰ ਰਿਹਾ ਸੀ ਤੇ ਅੱਜ ਦਾ ਜਿਹੜਾ ਲੜੀਵਾਰ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 788 ਤੇ ਸੁਸ਼ੋਭਤ
ਸਲੋਕ ਮਹੱਲਾ ਪਹਿਲਾ। ਵਾਹੋ ਖਸਮ ਤੂੰ ਵਾਹੋ, ਜਿਨ ਰਚ ਰਚਨਾ ਹਮ ਕੀਏ।
ਵਾਹ ਮੀਨਸ ਧੰਨ। ਹੇ ਸਾਹਿਬਾ, ਹੇ ਖਸਮ, ਹੇ ਵਾਹਿਗੁਰੂ ਜੀ, ਤੁਸੀਂ ਧੰਨ ਹੋ, ਹਮੇਸ਼ਾ ਹਮੇਸ਼ਾ ਲਈ ਧੰਨ ਹੀ ਧੰਨ ਹੋ। ਜਿਨ ਰਚ ਰਚਨਾ, ਸਾਰੀ ਦੀ ਸਾਰੀ ਰਚਨਾ ਕਰਕੇ ਤੇ ਸਾਨੂੰ ਵੀ ਤੁਸੀਂ ਬਣਾਇਆ, ਹਮ ਕੀਏ, ਸਾਨੂੰ ਵੀ ਬਣਾ ਦਿੱਤਾ।
ਸਾਗਰ ਲਹਿਰ ਸਮੁੰਦ ਸਾਰ ਵੇਲ ਵਰਸ ਵਰਾਹੋ।
ਦੇਖੋ ਕੈਸੀ ਵੋਕੈਬਲਰੀ ਗੁਰੂ ਸਾਹਿਬ ਜੀ ਨੇ ਪੇਸ਼ ਕੀਤੀ। ਸਾਗਰ ਸਮੁੰਦਰ ਨੂੰ ਕਹਿੰਦੇ ਨੇ, ਸਮੁੰਦਰ ਵੀ ਸਮੁੰਦਰ ਨੂੰ ਕਹਿੰਦੇ ਨੇ, ਓਸ਼ੀਅਨ ਨੂੰ, ਸਰ ਵੀ ਉਸੇ ਨੂੰ ਕਹਿੰਦੇ ਨੇ, ਪਰ ਸਾਹਿਬ ਨੇ ਕੈਸੀ ਵੋਕੈਬਲਰੀ ਕੋਈ ਲਾਈਨ ਕੋਈ ਪੰਕਤੀ ਦੇ ਵਿੱਚ ਪੇਸ਼ ਕੀਤੀ, ਹੇ ਵਾਹਿਗੁਰੂ ਕਿਧਰੇ ਤੂੰ ਆਪ ਸਾਗਰ ਬਣ ਕੇ ਅਥਾ ਵਿਚਰ ਜਾਏ, ਕਿਧਰੇ ਸਾਗਰ ਦੇ ਉੱਪਰ ਤੂੰ ਲਹਿਰਾਂ ਬਣ ਕੇ ਤੇ ਕਿਧਰੇ ਸਾਗਰ ਦਾ ਛੋਟਾ ਰੂਪ ਤਲਾਬ ਜਾਂ ਸਰੋਵਰ ਬਣ ਕੇ ਤੂੰ ਬਖਸ਼ਾ ਕਰ ਰਿਹਾ ਏ, ਆਪ ਹੀ ਤੂੰ ਵੇਲ ਬਣ ਕੇ ਲਹਿਰਾ ਰਿਹਾ ਏ, ਆਪ ਹੀ ਤੂੰ ਉਹ ਵਰਸਣ ਵਾਲੇ ਬੱਦਲ ਬਣ ਕੇ ਆਕਾਸ਼ ਤੇ ਉੱਡ ਰਿਹਾ ਏ ਤੇ ਵਰਖਾ ਕਰ ਰਿਹਾ ਏ। ਵਰਖਾ ਕਾਹਦੀ ਏ? ਨਾਮ ਦੀ ਵਰਖਾ ਕਰਨ ਵਾਲੀ ਹੈ।
ਆਪ ਖੜੋ ਵਹੇ ਆਪ ਕਰ ਆਪੀਣ ਆਪਾਹੋ।
ਸਾਹਿਬ ਜੀ ਤੁਸੀਂ ਆਪੇ ਹੀ ਇਹ ਖੇਡ ਵਰਤਾਈ ਹੈ, ਆਪ ਹੀ ਸਭਨਾ ਦੇ ਵਿੱਚ ਵਿਚਰਦੇ ਹੋ, ਆਪ ਹੀ ਮੈਂ ਆਪ ਸਾਜਿਓ, ਆਪ ਹੀ ਮੈਂ ਰਚਿਓ ਨਾਓ, ਦੋ ਹੀ ਕੁਦਰਤ ਸਾਜਿਆ ਕਰ ਆਸਨ ਡਿੱਠੋ ਚਾਓ। ਸਾਰਿਆਂ ਨੂੰ ਫਿਰ ਤੁਸੀਂ ਧੰਦੇ ਲਗਾ ਕੇ ਦੇਖ ਵੀ ਰਹੇ ਹੋ।
ਗੁਰਮੁਖ ਸੇਵਾ ਥਾਏ ਪਵੈ ਉਨ ਮਨ ਤਤ ਕਮਾਹੋ।
ਸਾਹਿਬ ਜੀ ਜਿਹੜੇ ਗੁਰੂ ਜੀ ਦੀ ਸ਼ਰਨ ਆ ਜਾਂਦੇ ਨੇ ਨਾ, ਉਹ ਗੁਰੂ ਜੀ ਦੇ ਦੁਆਰਾ ਹੀ ਉਹਨਾਂ ਦੀ ਕੀਤੀ ਹੋਈ ਸੇਵਾ ਸਫਲ ਹੋ ਜਾਂਦੀ ਹੈ ਤੇ ਫਿਰ ਨਿੱਤ ਦਾ ਆਪਣਾ ਰੂਟੀਨ ਐਸਾ ਬਣਾ ਲੈਂਦੇ ਨੇ, ਭਾਵ ਪਾਠ ਕਰਨ ਵਾਲੇ ਜਾਂ ਸਰੀਰ ਨੂੰ ਸਫਲ ਕਰਦਿਆਂ ਹੱਥੀਂ ਕਾਰ ਸੇਵਾ ਕਰਨ ਲੱਗ ਪੈਂਦੇ ਹਨ।
ਮਸਕਤ ਲਹੁ ਮਜੂਰੀਆ ਮੰਗ ਮੰਗ ਖਸਮ ਦਰਾਹੋ।
ਵਟ ਦਾ ਮੀਨ ਬਾਏ ਮੁਸ਼ਕਤ? ਮੁਸ਼ਕਤ ਇਜ਼ ਏ ਹਾਰਡ ਵਰਕ, ਬਿਕੋਜ਼ Sikh is not formalism. Sikh is a name of practical life. Sikh ਸੁਖੀ ਅਮਲੀ ਜੀਵਨ ਦਾ ਨਾਮ ਹੈ। ਗੁਰੂ ਸਾਹਿਬ ਜੀ ਆਖ ਰਹੇ ਨੇ ਜਿਨ੍ਹਾਂ ਨੇ ਫਿਰ ਮਨ ਕਰਕੇ ਨਾਮ ਜਪਿਆ, ਮੁਸ਼ਕਤ ਕੀਤੀ, ਘਾਲਣਾ ਘਾਲੀ, ਉਹ ਕਰਤਾ ਪੁਰਖ ਵਾਹਿਗੁਰੂ ਕਿਸੇ ਦੀ ਘਾਲੀ ਹੋਈ ਘਾਲਣਾ ਨੂੰ ਇੱਕ ਤਿਲ ਮਾਤਰ ਵੀ ਅਜਾਈ ਨਹੀਂ ਜੇ ਗਵਾਉਂਦਾ। ਸੋ ਕਿਉਂ ਵਿਸਰੈ ਜੇ ਘਾਲ ਨਾ ਪਾਨੈ, ਸੋ ਕਿਉਂ ਵਿਸਰੈ ਜੇ ਕੀਆ ਜਾਨੈ। ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ। ਗੁਰੂ ਅੰਗਦ ਪਾਤਸ਼ਾਹ ਆਖਦੇ ਨੇ ਹੋਰ ਕੇਤੀ ਛੁੱਟੀ ਨਾਲ,
ਨਾਨਕ ਪੁਰ ਦਰ ਵੇ ਪਰਵਾਹ, ਤੋ ਦਰ ਊਣਾ ਨਾਹ ਕੋ।
ਸਾਹਿਬਾ ਜਿਹੜੇ ਵੀ ਤੇਰੇ ਦਰ ਤੇ ਆ ਕੇ ਨਾਮ ਜਪਦੇ ਨੇ, ਤੁਸੀਂ ਦਾਤਾਂ ਦੇ ਨਾਲ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਹੋ, ਤੇ ਉਹ ਫਿਰ ਗੁਰਮੁਖ ਜਨਾਂ ਦੀ ਸੇਵਾ ਅਲੱਗ ਅਲੱਗ ਕੇ ਨਾ ਪਾਤਸ਼ਾਹ ਜੀ ਉਹ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਨੇ। ਪਰ ਤੂੰ ਬੇਪਰਵਾਹ ਸਾਹਿਬਾ ਹੈ, ਤੂੰ ਸਭਨਾਂ ਨੂੰ ਦਾਤਾਂ ਦੇਈ ਜਾ ਰਿਹਾ ਹੈ। ਤੇਰੇ ਦਰ ਤੇ ਜਿਹੜਾ ਵੀ ਆ ਜਾਂਦਾ ਕਦੀ ਕੋਈ ਖਾਲੀ ਹੱਥੀ ਨਹੀਂ ਜਾਂਦਾ, ਇੱਥੇ ਤਾਂ ਰੋਂਦੇ ਆਉਂਦੇ ਨੇ ਪਰ ਹੱਸਦੇ ਹੋਏ ਜਾਂਦੇ ਨੇ।
ਸੱਚਾ ਵੇ ਪਰਵਾਹ ਮਹੱਲਾ ਪਹਿਲਾ, ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ।
ਉਜਲ ਨਿਰਮਲ ਸਾਫ ਸੋਹਣੇ, ਕਿਹੜੇ ਸੋਹਣੇ? ਇਹ ਦੰਦ, ਚਮਕਦੇ ਹੋਏ ਦੰਦ, ਉੱਜਲ ਮੋਤੀ, ਮੋਤੀਆਂ ਵਰਗੇ ਚਮਕਦੇ ਹੋਏ ਦੰਦ, ਤੇ ਇਹ ਸੋਹਣੇ ਅੱਖਾਂ ਜਿਹੜੇ ਸੋਹਣੇ ਨਜ਼ਾਰੇ ਵਿਖਾਉਂਦੀਆਂ ਨੇ। ਇਹ ਸਾਹਿਬਾ, ਇਹ ਸਾਰੇ ਹੀ ਅੰਗਾਂ ਦੇ ਨਾਲ ਜੋੜ ਜੋੜ ਕੇ ਨਾ ਤੁਸੀਂ ਸਰੀਰਾਂ ਨੂੰ ਚਲਾ ਰਹੇ ਹੋ, ਆਪਣੀ ਬੰਦਗੀ ਕਰਨ ਦੇ ਲਈ ਸਾਨੂੰ ਜਨਮ ਦਿੱਤਾ ਹੈ।
ਤਿਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ।
ਪਰ ਹੇ ਇਨਸਾਨ, ਤੈਨੂੰ ਗੱਲ ਸਮਝ ਲੈਣ ਵਾਲੀ ਹੈ, ਜਨਮ ਹੋਇਆ ਫਿਰ ਤੂੰ ਜਵਾਨ ਹੋ ਗਿਆ, ਚਲਦਿਆਂ ਤੂੰ ਥੱਕਦਾ ਨਹੀਂ ਸੈ। ਬਾਬਾ ਫਰੀਦ ਜੀ ਆਖਦੇ ਨੇ ਜਦੋਂ ਮੈਨੂੰ ਬੁਢਾਪਾ ਆਇਆ ਹੋਇਆ ਕਿ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵੇ ਓਮ ਅੱਜ ਫਰੀਦੈ ਕੁਜੜਾ ਸਹਿ ਕੁਆਂ ਤੇ ਓਮ। ਭਗਤ ਕਬੀਰ ਜੀ ਆਖਦੇ ਨੇ ਉਹ ਜਬ ਲੱਗ ਜਰਾ ਰੋਗ ਨਹੀਂ ਆਇਆ, ਜਦ ਤੱਕ ਤੈਨੂੰ ਬੁਢਾਪਾ ਨਹੀਂ ਆਇਆ, ਕਿਉਂਕਿ ਬੁਢਾਪੇ ਨੇ ਤੇਰੇ ਅੰਗਾਂ ਨੂੰ ਹੁੰਦਿਆਂ ਹੋਇਆਂ ਵੀ ਗਾਲ ਦੇਣਾ। ਜਰਾ ਰੋਗ ਲੱਗ ਜਾਏਗਾ, ਸਾਰੇ ਅੰਗ ਹੁੰਦਿਆਂ ਹੋਇਆਂ ਵਿੱਚੋਂ ਕਮਜ਼ੋਰੀ ਭਾਵ ਤਾਕਤ ਨਿਕਲ ਜਾਏਗੀ ਤੇ ਕਮਜ਼ੋਰੀ ਆ ਜਾਏਗੀ।
ਪੌੜੀ ਹਰ ਸਾਲਾ ਹੀ ਸਦਾ ਸਦਾ, ਤਨ ਮਨ ਸਾਉਪ ਸਰੀਰ।
ਪੌੜੀ ਉੱਤੇ ਕੇਂਦਰੀ ਭਾਵ ਸਾਹਿਬ ਜੀ ਨੇ ਦੂਸਰੇ ਸ਼ਬਦ ਦੀ ਸਮਾਪਤੀ ਵੱਲ ਵੱਧਦਿਆਂ ਆਖਿਆ, ਹਰ ਸਾਲਾ ਹੀ ਸਦਾ ਸਦਾ। ਹੇ ਬੰਦਿਆ, ਦਿਨ ਰਾਤ ਤੂੰ ਪਿਆਰੇ ਦਾ ਨਾਮ ਆਰਾਧ, ਤੇ ਆਪਣੇ ਕਿਵੇਂ ਭਲਾ ਆਪਣੇ ਆਪ ਨੂੰ ਸਮਰਪਿਤ ਕਰਕੇ ਗੁਰੂ ਮਹਾਰਾਜ ਜੀ ਦੇ ਅੱਗੇ ਸੌਂਪ ਸਰੀਰ, ਭਾਵ ਆਪਣੇ ਆਪ ਨੂੰ ਸਰੈਂਡਰ ਕਰ ਦੇ।
ਗੁਰ ਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ।
ਜਦੋਂ ਤੂੰ ਮਨ ਜੋੜ ਕੇ ਨਾਮ ਜਪੇਗਾ ਨਾ, ਫਿਰ ਤੈਨੂੰ ਇਹ ਪਤਾ ਲੱਗ ਜਾਏਗਾ ਕਿਰਪਾ ਵਾਹਿਗੁਰੂ ਜੀ ਦੀ ਵਰਤ ਰਹੀ ਹੈ। ਗੁਰੂ ਦਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਉਹ ਵਾਹਿਗੁਰੂ ਜੀ ਆਪ ਹੀ ਜਿਸ ਨੂੰ ਬਖਸ਼ਿਸ਼ ਕਰਨ। ਇਹ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਉਹਨਾਂ ਨੂੰ ਹੀ ਮਿਲਦੀ ਹੈ ਜਿੰਨਾ ਤੇ ਉਹ ਆਪ ਮਿਹਰਬਾਨ ਹੋ ਜਾਂਦਾ ਹੈ।
ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ।
ਵਾਹਿਗੁਰੂ ਜੀ ਮਨ ਦੇ ਵਿੱਚ ਵੀ ਵਸਦੇ ਨੇ, ਜਿੱਥੋਂ ਅੱਜ ਦੀ ਸ਼ੁਰੂਆਤ ਹੋਈ ਸੀ, ਤਨ ਮਨ ਤੇ ਆਤਮਾ ਤਿੰਨ ਪਹਿਲੂ ਨੇ, ਮਨ ਦੇ ਵਿੱਚ ਵੀ ਉਹੀ ਨੇ, ਤਨ ਦੇ ਵਿੱਚ ਵੀ ਉਹੀ ਵਸਦੇ ਨੇ, ਤੇ ਆਤਮਾ ਤਾਂ ਹੈ ਹੀ ਉਹਨਾਂ ਦੀ ਜੋਤ।
ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ।
ਜਿਹੜੇ ਗੁਰੂ ਦੇ ਸਰੈਂਡਰ ਹੋ ਕੇ ਭਾਵ ਮਨ ਜੋੜ ਕੇ ਨਾਮ ਜਪਦੇ ਨੇ, ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ, ਫਿਰ ਹੋਵੇ ਨਾ ਫੀਰ ਭਾਵ, ਫਿਰ ਉਹਨਾਂ ਨੂੰ ਬਾਰ ਬਾਰ ਚੱਕਰ ਨਹੀਂ ਲੱਗਦੇ, ਇਸ ਸੰਸਾਰ ਤੇ ਜਨਮ ਲੈ ਕੇ ਬਾਰ ਬਾਰ ਨਹੀਂ ਆਉਣਾ ਪੈਂਦਾ।
ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ।
ਗੁਣੀ ਗਹੀਰ, ਗੁਣਾਂ ਦਾ ਖਜ਼ਾਨਾ ਵਾਹਿਗੁਰੂ ਜੀ ਆਪ ਹਨ। ਹੇ ਬੰਦੇ, ਤੂੰ ਉਹਨਾਂ ਦਾ ਨਾਮ ਜਪਦਾ ਰਹੇ ਬੰਦੇ, ਬੰਦਗੀ ਇਖਤਿਆਰ ਸਾਹਿਬ ਰੋਸਤਾ ਰਹੋ ਜਾਂ ਪਿਆਰ। ਆਓ ਸਾਹਿਬ ਜੀ ਦੇ ਚਰਨਾਂ ਤੇ ਆਪਾਂ ਹਾਜ਼ਰੀ ਲਗਵਾਈ ਹੈ ਅੱਜ, ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਆਪ, ਸਾਡਾ ਮਨ ਤਾਂ ਸਾਡੇ ਵੱਸ ਦੇ ਵਿੱਚ ਨਹੀਂ ਹੈ, ਪਰ ਅਸੀਂ ਇਹ ਤਾਂ ਅਰਦਾਸ ਕਰ ਸਕਦੇ ਹਾਂ ਨਾ, ਪਿਆਰਿਆ ਤੇਰੇ ਤਾਂ ਵੱਸੋਂ ਬਾਹਰ ਸਾਡਾ ਮਨ ਵੀ ਨਹੀਂ ਹੈ, ਵੱਸ ਮੇਰੇ ਪਿਆਰਿਆ, ਵੱਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵੱਸ ਜੀਓ। ਇਤਨੀ ਕੁ ਸੇਵਾ ਸਵੀਕਾਰ ਕਰਨੀ। ਆਓ ਸ਼ਬਦ ਦੇ ਆਪਾਂ ਆਖਰੀ ਜੋ ਬੰਦ ਹੈ ਗੁਰੂ ਦੇ ਬਚਨ ਦੇ ਪੀਟ ਕਰੀਏ, ਭੁੱਲਾਂ ਗਲਤੀਆਂ ਨੂੰ ਕਿਵੇਂ ਕਰਨਾ, ਫਿਰ ਜਦੋਂ ਸਾਹਿਬ ਬਖਸ਼ਿਸ਼ ਕਰਨਗੇ, ਫਿਰ ਆਪ ਜੀ ਦੇ ਚਰਨਾਂ ਦੇ ਜੋੜੇ ਇਸ ਰਸਨਾ ਨਾਲ ਝਾੜਨ ਦਾ ਸੁਭਾਗ ਪ੍ਰਾਪਤ ਹੋਏਗਾ।
ਜਨਮ ਮਰਨ ਦਾ ਦੁੱਖ ਗਿਆ
फिर पवै ना फीर नानक नाम सलाहे तू हर गुणी गहीर
वाहिगुरु जी का खालसा
वाहिगुरु जी की फतेह।